ਮਾਤਾ ਜੀ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀ ਧਰਤੀ ਉਹ ਮਹਾਨ ਪਵਿੱਤਰ ਧਰਤੀ ਹੈ ਜਿਸ ਨੇ ਉਤਕ੍ਰਿਸ਼ਟ ਰੂਹਾਂ, ਰਿਸ਼ੀਆਂ ਮੁਨੀਆਂ, ਗੁਰੂਆਂ ਪੀਰਾਂ, ਸੰਤਾਂ ਮਹਾਤਮਾ, ਸੂਰਵੀਰ ਯੋਧਿਆਂ ਅਤੇ ਸ਼ਹਿਰਾਂ ਨੂੰ ਜਨਮ ਦਿੱਤਾ, ਜਿੱਥੇ ਰੱਬ ਦੇ ਪਿਆਰਿਆਂ ਨੇ ਆਪਣੇ ਪਵਿੱਤਰ ਉਪਦੇਸ਼ਾਂ ਨਾਲ ਪੰਜਾਬ ਦੀ ਧਰਤੀ ਨੂੰ ਪੂਜਣ ਯੋਗ ਬਣਾਇਆ, ਉੱਥੇ ਸੂਰਵੀਰ ਯੋਧਿਆਂ ਨੇ ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਮਹਾਨ ਕੁਰਬਾਨੀਆਂ ਕੀਤੀਆਂ ਅਤੇ ਇਸ ਦੇ ਸ਼ਹਿਰਾਂ ਨੇ ਇਸ ਧਰਤੀ ਦੇ ਗੁਣਾਂ ਨੂੰ ਆਪਣੀਆਂ ਕਵਿਤਾਵਾਂ ਵਿੱਚ ਪਰੋ ਕੇ ਆਪਣੀ ਪਿਆਰੀ ਮਾਤ ਭੂਮੀ ਦੀ ਮਹਾਨ ਸੇਵਾ ਕੀਤੀ। ਜਦੋਂ ਪੰਜਾਬ ਦੇ ਸ਼ਹਿਰਾਂ ਦੀ ਗੱਲ ਤੁਰਦੀ ਹੈ ਤਾਂ ਪੰਜਾਬ ਦਾ ਜਿਉਂਦਾ ਜਾਗਦਾ ਸ਼ਹਿਰ ਪ੍ਰੋਫੈਸਰ ਮੋਹਨ ਸਿੰਘ ਅੱਖਾਂ ਅੱਗੇ ਆ ਜਾਂਦਾ ਹੈ। ਸ਼ਹਿਰ ਸਮੇਂ ਦਾ ਹਾਣੀ ਹੁੰਦਾ ਹੈ, ਸ਼ਹਿਰ ਦਾ ਕੱਦ ਕਾਠ ਲੋਕਾਂ ਦੀ ਸੋਚ ਦੇ ਬਰਾਬਰ ਹੁੰਦਾ ਹੈ। ਸ਼ਹਿਰ ਉਹ ਹੈ ਜੋ ਸਮੇਂ ਦੀ ਤ੍ਰਾਸਦੀ ਨੂੰ ਕਲਮ ਬੰਧ ਕਰੇ ਅਤੇ ਕਲਮ ਦੀ ਨੋਕ ਨਾਲ ਜ਼ੁਰਮ ਨਾਲ ਟੱਕਰ ਲਵੇ। ਜਦੋਂ ਕਦੇ ਵੀ ਦੇਸ਼ 'ਤੇ ਭੀੜ ਪੈਂਦੀ ਹੈ ਤਾਂ ਸੂਰਮੇ ਦਾ ਹੱਥ ਤਲਵਾਰ ਦੇ ਕਬਜ਼ੇ 'ਤੇ ਚਲਾ ਜਾਂਦਾ ਹੈ ਅਤੇ ਕਵੀ ਦਾ ਹੱਥ ਕਲਮ 'ਤੇ ਚਲਾ ਜਾਂਦਾ ਹੈ। ਪ੍ਰੋਫੈਸਰ ਮੋਹਨ ਸਿੰਘ ਦੇ ਗੀਤ ਨਿਰੀਆਂ ਆਰਸ਼ੀ ਉਡਾਰੀਆਂ ਨਹੀਂ, ਸਗੋਂ ਜ਼ਮੀਨ 'ਤੇ ਰਹਿਣ ਵਾਲਿਆਂ ਦੇ ਦੁੱਖ ਦਰਦ ਦੀ ਦਾਸਤਾਨ ਸੁਣਾਉਂਦੇ ਹਨ। ਕਵੀ ਕਹਿੰਦਾ ਹੈ, ਇਹ ਗੀਤ ਨਾ ਕਿਸੇ ਸ਼ਹਿਜਾਦੀ ਦੇ, ਨਾ ਹੁਸਨ ਇਸ਼ਕ ਦੀ ਵਾਦੀ ਦੇ, ਇਹ ਤਾਂ ਨਗਮੇ ਰੂਹ ਫਰਿਆਦੀ ਦੇ, ਦਿਲ ਵਾਲਿਆਂ ਨੂੰ ਤੜਫਾਉਣ ਗੀਤ, ਇਹ ਸੁੱਤੀ ਚਣਗ ਮੰਘਾਵਣਗੇ, ਯੁਵਕਾਂ ਦਾ ਲਹੂ ਗਰਮਾਵਣਗੇ, ਜ਼ੰਜੀਰਾਂ ਨੂੰ ਹੱਥ ਪਾਵਣਗੇ, ਪੈ ਮਸਤੀ ਦੇ ਵਿੱਚ ਆਉਣ ਗੀਤ। ਕਵੀ ਦੇ ਸੀਨੇ ਵਿੱਚ ਸਿੱਖੀ ਦਾ ਪਿਆਰ ਕੁੱਟ ਕੁੱਟ ਕੇ ਭਰਿਆ ਪਿਆ ਹੈ। ਸਿੱਖੀ ਦਾ ਬੂਟਾ ਕਵਿਤਾ ਵਿੱਚੋਂ ਸ਼ਰਧਾ ਡੁੱਲ ਡੁੱਲ ਪੈਂਦੀ ਹੈ। ਸਿੱਖੀ ਉਹ ਬੂਟਾ ਹੈ ਜਿਸ ਨੇ ਆਪਣੇ ਸਿਰ ਉੱਤੇ ਕੜਕਦੀਆਂ ਧੁੱਪਾਂ ਬਰਦਾਸ਼ਤ ਕੀਤੀਆਂ, ਪਰੰਤੂ ਮਜ਼ਲੂਮਾਂ ਨੂੰ ਜ਼ੁਲਮ ਦੀਆਂ ਤੱਤੀਆਂ ਲੋਹਾਂ ਤੋਂ ਬਚਾ ਲਿਆ। ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਇਸ ਮਹਾਨ ਰਚਨਾ ਨੂੰ ਚਰਨ ਸਿੰਘ ਆਲਮਗੀਰੀਏ ਦਾ ਢਾਡੀ ਜਥਾ, ਜੀਤ ਸਿੰਘ ਆਲਮਗੀਰ, ਵਲੈਤ ਸਿੰਘ ਮੀਓਵਾਲ, ਸਰੰਗੀ ਮਾਸਰ ਗੁਰਪਾਲ ਸਿੰਘ ਆਲਮਗੀਰ ਹੇ ਇਉਂ ਬਿਆਨ ਕਰਦੇ ਹਨ।
ਉਹ ਕਿਹੜਾ ਬੂਟਾ ਦੇ ਕੰਢੇ ਤੇ ਲੱਖੀ ਦੇ ਜੰਗਲ ਵਿੱਚ, ਰੋੜਾਂ ਵਿੱਚ, ਰਕੜਾਂ ਵਿੱਚ, ਬੰਜਰਾਂ ਵਿੱਚ, ਝੱਖੜਾਂ ਵਿੱਚ, ਛੁਪਾ ਲੈਂਦਾ
ਮੋਤੀ ਤੋਂ ਹੰਝੂ ਮਹਿੰਗੇ ਲਾਲਾਂ ਤੋਂ ਜੁਗਨੂ ਸੋਹਣੇ ਸੁਰਗਾਂ ਤੋਂ ਦੋਜ਼ਖ ਚੰਗੇ ਜਿੱਥੇ ਹੈ ਜੀਵਨ ਦੰਗਾ ਹੈ ਜੀਵਨ ਦੁੱਖ ਵੰਡਾਣਾ ਤੇ ਅੱਗ ਬਗਾਨੀ ਸੜਨਾ ਮਰਨੇ ਦੀ ਖਾਤਰ ਜੀਣਾ ਜੀਣੇ ਦੀ ਖਾਤਰ ਮਰਨਾ ਜੀਵਨ ਹੈ ਲੜਨਾ ਖਹਿਣਾ ਜੀਵਨ ਹੈ ਢਾਣਾ ਢਹਿਣਾ ਜੀਵਨ ਹੈ ਤੁਰਦੇ ਰਹਿਣਾ ਤੇ ਕੋਈ ਪੜਾ ਨਾ ਕਰਨਾ ਇਹ ਗੱਲ ਕੌਮਾਂ ਦੀ ਜ਼ਿੰਦਗੀ ਤੇ ਪੂਰੀ ਢੁੱਕਦੀ ਹੈ ਜਦੋਂ ਕਿਸੇ ਕੌਮ ਦੀ ਹਰਕਤ ਰੁਕ ਜਾਵੇ ਉਹ ਕੌਮ ਮੁਰਦਾ ਹੋ ਜਾਂਦੀ ਹੈ ਜਿਸ ਕੌਮ ਵਿੱਚ ਮੁਸੀਬਤਾਂ ਨਾਲ ਲੋਹਾ ਲੈਣ ਦੀ ਹਿੰਮਤ ਹੋਵੇ ਉਸ ਕੌਮ ਦਾ ਲੋਹਾ ਸਾਰੀ ਦੁਨੀਆਂ ਨੂੰ ਮੰਨਣਾ ਪੈਂਦਾ ਹੈ ਸਾਹਿਬ ਕੌਰ ਦੀ ਵਾਰ ਉਸ ਸਮੇਂ ਦੀ ਗੱਲ ਹੈ ਜਦੋਂ ਪੰਜਾਬ ਦੇ ਵਿੱਚ ਮਿਸਲਾਂ ਦਾ ਰਾਜ ਸੀ ਪੰਜਾਬ ਦੇ ਸਿਰ ਉੱਤੇ ਅੰਗਰੇਜ਼ਾਂ ਅਫਗਾਨਾਂ ਅਤੇ ਮਰਹੱਟਿਆਂ ਦਾ ਖਤਰਾ ਮੂੰਹ ਅੱਡੀ ਖੜਾ ਸੀ 20 ਤੋਂ ਵੱਧ ਖੁਦ ਮੁਖਤਿਆਰ ਹਾਕਮ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਐਸ਼ ਪ੍ਰਸਤੀ ਦੇ ਹਵਾਲੇ ਕਰਕੇ ਦੇਸ਼ ਨੂੰ ਲੁਟੇਰਿਆਂ ਦੇ ਹਵਾਲੇ ਕਰ ਦਿੱਤਾ ਸੀ ਇਹ ਰੋਗ ਕਈ ਸਿੱਖ ਸਰਦਾਰਾਂ ਨੂੰ ਵੀ ਚੁੰਬੜ ਗਿਆ 1793 ਨੂੰ ਮਹਾਰਾਜਾ ਸਾਹਿਬ ਸਿੰਘ ਨੇ ਪਟਿਆਲੇ ਦੀ ਗੱਦੀ ਸੰਭਾਲੀ ਪਰੰਤੂ ਅਯਾਸ ਦਰਬਾਰੀਆਂ ਨਾਲ ਰਲ ਕੇ ਆਪਣੇ ਸਿੰਘਾਂ ਵਾਲੇ ਫਰਜ਼ਾਂ ਨੂੰ ਭੁੱਲ ਗਿਆ ਸਾਹਿਬ ਸਿੰਘ ਦੀ ਇਸ ਹਾਲਤ ਦਾ ਵਰਣਨ ਕਵੀ ਮੋਹਨ ਸਿੰਘ ਨੇ ਇੰਜ ਕੀਤਾ ਹੈ ਮੁਸੀਬਤਾਂ ਦਾ ਦੌਰ ਸ਼ੁਰੂ ਹੁੰਦਾ ਹੈ ਤਾਂ ਪੁਰਾਣੀਆਂ ਵਫ਼ਾਦਾਰੀਆਂ ਦੁਸ਼ਮਣੀਆਂ ਵਿੱਚ ਬਦਲ ਜਾਂਦੀਆਂ ਹਨ, ਆਪਣਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ, ਅੰਗ ਸਾਗ ਤੇ ਰਿਸ਼ਤੇਦਾਰ ਵੀ ਮੂੰਹ ਦੂਜੇ ਪਾਸੇ ਕਰ ਲੈਂਦੇ ਹਨ। ਪ੍ਰੋਫੈਸਰ ਮੋਹਨ ਸਿੰਘ ਜੀ ਲਿਖਦੇ ਹਨ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਢੁਕ ਢੁਕ ਬਹਿੰਦੀ, ਪਰਖੇ ਜਾਂਦੇ ਯਾਰ ਉਦੋਂ ਜਦੋਂ ਬਾਜ਼ੀ ਪੁੱਠੀ ਪੈਂਦੀ, ਵਿੱਚ ਥਲਾਂ ਦੇ ਜਸਦਮ ਸੱਸੀ ਬੈਠ ਖੁਰੇ ਦੇ ਰੋਈ, ਨੱਸ ਗਿਆ ਕਜਲਾ ਰੁੜ ਪੁੜ ਜਾਣਾ ਹੱਥ ਨਾ ਛੱਡਿਆ ਮਹਿੰਦੀ, ਜਿਸ ਵੇਲੇ ਰਾਜਾ ਸਾਹਿਬ ਸਿੰਘ ਪਟਿਆਲੀਆ ਝੂਠੀ ਐਸ਼ ਪ੍ਰਸਤੀ ਵਿੱਚ ਗਲਤਾਨ ਹੋ ਗਿਆ ਤਾਂ ਉਸਦੇ ਦਰਬਾਰੀਆਂ ਨੇ ਉਸਦਾ ਸਾਥ ਦੇਣ ਦੀ ਥਾਂ ਮਨਮਾਨੀਆਂ ਕੀਤੀਆਂ। ਪ੍ਰੋਫੈਸਰ ਮੋਹਨ ਸਿੰਘ ਨੇ ਉਹਨਾਂ ਦਾ ਜੋ ਵਰਣਨ ਕੀਤਾ ਹੈ ਉਸ ਨੂੰ ਚਰਨ ਸਿੰਘ ਆਲਮਗੀਰੀਏ ਦੇ ਢਾਡੀ ਜਥੇ ਤੋਂ ਹੇ ਇੰਜ ਸੁਣੋ। ਦੁਸ਼ਮਣ ਹਮੇਸ਼ਾ ਮੌਕੇ ਦੀ ਤਲਾਸ਼ ਵਿੱਚ ਰਹਿੰਦਾ ਹੈ। ਜਦੋਂ ਵਿਰੋਧੀ ਕਮਜ਼ੋਰ ਹੋਵੇ ਤਾਂ ਆਪਣਾ ਵਾਰ ਕਰ ਦਿੰਦਾ ਹੈ। ਸਾਹਿਬ ਸਿੰਘ 'ਤੇ ਹਮਲਾ ਕਰਨ ਲਈ ਮਰਹੱਟੇ ਘਾਤ ਲਾਈ ਬੈਠੇ ਸਨ। ਇੱਕ ਪਾਸੇ ਦਰਬਾਰੀਆਂ ਦੇ ਭੈੜੇ ਇਰਾਦੇ, ਦੂਜੇ ਪਾਸੇ ਮਰਹੱਟਿਆਂ ਦਾ ਡਰ ਰਾਜੇ ਨੂੰ ਵੱਢ ਵੱਢ ਖਾ ਰਿਹਾ ਸੀ। ਰਾਜੇ ਦੀ ਹਾਲਤ ਬਾਜ਼ ਦੇ ਪੰਜੇ ਵਿੱਚ ਫਸੇ ਹੋਏ ਕਬੂਤਰ ਵਰਗੀ ਹੋ ਗਈ। ਇਸ ਨਾਜ਼ੁਕ ਸਮੇਂ ਸਾਹਿਬ ਸਿੰਘ ਨੇ ਆਪਣੀ ਵੱਡੀ ਭੈਣ ਜੋ ਜੈਮਲ ਸਿੰਘ ਦੀ ਰਾਣੀ ਸੀ ਸਾਹਿਬ ਕੌਰ ਉਸ ਨੂੰ ਬੁਲਾਇਆ। ਸਾਹਿਬ ਕੌਰ ਦੀਆਂ ਰਗਾਂ ਵਿੱਚ ਸਿੱਖੀ ਦਾ ਖੂਨ ਸੀ। ਆਪਣੇ ਵੀਰ ਦੀ ਮਦਦ ਵਾਸਤੇ ਉਹ ਬਹਾਦਰ ਭੈਣ ਪਟਿਆਲੇ ਪਹੁੰਚੀ। ਉਸ ਨੇ ਦਰਬਾਰੀਆਂ ਨੂੰ ਐਸੀ ਲਾਹਨਤ ਪਾਈ, ਦਰਬਾਰੀਆਂ ਦੀ ਸੁੱਤੀ ਹੋਈ ਅਣਖ ਜਾਗ ਪਈ। ਉਹ ਵੈਰੀ ਦੇ ਦੰਦ ਖੱਟੇ ਕਰਨ ਲਈ ਤਿਆਰ ਹੋ ਗਏ। ਦੂਜੇ ਪਾਸੇ ਲਛਮੀ ਰਾਓ ਮਰਹੱਟਾ ਅਤੇ ਅੰਟਾ ਰਾਓ ਜਮਨਾ ਪਾਰ ਕਰਕੇ ਹੜ੍ਹ ਦੇ ਪਾਣੀ ਵਾਂਗੂ ਮਾਰੋ ਮਾਰ ਕਰਦੇ ਆ ਰਹੇ ਸਨ। ਜਿਸ ਵੇਲੇ ਅੰਟਾ ਰਾਓ ਨੂੰ ਪਤਾ ਲੱਗਿਆ ਕਿ ਸਾਹਿਬ ਸਿੰਘ ਦੀ ਮਦਦ ਵਾਸਤੇ ਉਹਦੀ ਭੈਣ ਸਾਹਿਬ ਕੌਰ ਪਟਿਆਲੇ ਪਹੁੰਚ ਗਈ ਹੈ, ਤਾਂ ਅੰਟਾ ਰਾਓ ਨੇ ਸਾਹਿਬ ਕੌਰ ਨੂੰ ਇੱਕ ਚਿੱਠੀ ਲਿਖੀ, ਜਿਸ ਦਾ ਵਰਣਨ ਚਰਨ ਸਿੰਘ ਆਲਮਗੀਰੀਏ ਦਾ ਢਾਡੀ ਜੱਥਾ, ਜੀਤ ਸਿੰਘ ਆਲਮਗੀਰ, ਵਲੈਤ ਸਿੰਘ ਮੀਓਵਾਲ ਅਤੇ ਸਰੰਗੀ ਮਾਸਰ ਗੁਰਪਾਲ ਸਿੰਘ ਆਲਮਗੀਰ ਹੇ ਇੰਜ ਕਰਦੇ ਹਨ। ਬਹਾਦਰ ਰਾਣੀ ਨੇ ਅੰਟਾ ਰਾਓ ਨੂੰ ਗੁੱਸੇ ਨਾਲ ਚਿੱਠੀ ਹੇ ਇਉਂ ਲਿਖੀ। ਨਾਗ ਬਣ ਕੇ ਡੱਸ ਗਿਆ। ਉਸ ਨੂੰ ਇਉਂ ਲੱਗਿਆ ਜਿਵੇਂ ਉਹਦੇ ਸਰੀਰ ਵਿੱਚੋਂ ਸਾਰੀ ਹਿੰਮਤ ਉੱਡ ਗਈ ਹੋਵੇ। ਇੱਕ ਭੈਣ ਦੇ ਦਿਲ ਵਿੱਚ ਦੇਸ਼ ਦਾ ਪਿਆਰ ਅਤੇ ਕੌਮੀ ਜੋਸ਼ ਦੇਖ ਕੇ ਵੈਰੀ ਦਾ ਸਿਰ ਝੁੱਕ ਗਿਆ। ਦੂਜੇ ਪਾਸੇ ਖਾਲਸੇ ਨੇ ਵੈਰੀ ਨੂੰ ਲੋਹੇ ਦੇ ਚਣੇ ਚਮਾਉਣ ਦਾ ਫੈਸਲਾ ਕਰ ਲਿਆ। ਤੱਕ ਰਾਣੀ ਦਾ ਹੌਸਲਾ ਤੇ ਹੱਲਾ ਸ਼ੇਰੀ, ਹੋਰ ਕਈ ਸਰਦਾਰਾਂ ਦੀ ਵੱਧ ਗਈ ਦਲੇਰੀ। ਉਹ ਘੱਤ ਵਹੀਰਾ ਆ ਗਿਆ ਜੋ ਚੜ੍ਹੇ ਹਨੇਰੀ, ਉਹ ਵਧੇ ਵੱਲ ਮਰਹੱਟਿਆ ਝੱਬ ਲਾਈ ਨਾ ਦੇਰੀ, ਤੇ ਮਰਦਨਪੁਰ ਤੇ ਹੋਈਆਂ ਦੋ ਫੌਜਾਂ ਢੇਰੀ। ਸਿੰਘ ਥੋੜੇ ਸਨ, ਵੈਰੀ ਬਹੁਤੇ ਸਨ, ਇੱਕ ਇੱਕ ਸਿੰਘ ਨੂੰ 12-12 ਟੁੱਟ ਕੇ ਪੈ ਗਏ। ਕੁਝ ਦੇਰ ਤਾਂ ਸਿੰਘ ਬਹਾਦਰੀ ਨਾਲ ਲੜੇ, ਪਰੰਤੂ ਜਦੋਂ ਵੈਰੀ ਦਾ ਟਿੱਡੀ ਦਲ ਹਾਵੀ ਹੋ ਗਿਆ ਤਾਂ ਬਹਾਦਰ ਸਾਹਿਬ ਕੌਰ ਨੇ ਆਪਣੇ ਵੀਰਾਂ ਨੂੰ ਵੱਡਿਆਂ ਵਡੇਰਿਆਂ ਦਾ ਵਾਸਤਾ ਪਾ ਕੇ ਇਉਂ ਹੌਸਲਾ ਦਿੱਤਾ। ਆਪਣੀ ਸਿਪਾ ਸਲਾਰ ਰਾਣੀ ਦੀ ਲਲਕਾਰ ਸੁਣ ਕੇ ਡਿੱਗੇ ਹੋਏ ਹੌਸਲੇ ਬੁਲੰਦ ਹੋ ਗਏ। ਦੁਬਾਰਾ ਫਿਰ ਲੜਾਈ ਸ਼ੁਰੂ ਹੋ ਗਈ। ਪਟਿਆਲੇ ਵਾਲੇ ਮਰਹੱਟਿਆਂ ਨਾਲ ਸਾਰਾ ਦਿਨ ਜਾਨਾਂ ਤੋੜ ਕੇ ਲੜੇ। ਜਦੋਂ ਰਾਤ ਪੈ ਗਈ ਤਾਂ ਸਿੰਘਾਂ ਨੇ ਰਾਣੀ ਨੂੰ ਕਿਹਾ, ਵੈਰੀ ਜ਼ਿਆਦਾ ਹਨ, ਸਾਨੂੰ ਪਟਿਆਲੇ ਨੂੰ ਮੁੜ ਜਾਣਾ ਚਾਹੀਦਾ ਹੈ। ਆਪਣੇ ਵੀਰਾਂ ਦਾ ਮਨੋਬਲ ਉੱਚਾ ਕਰਨ ਵਾਸਤੇ ਭੈਣ ਨੇ ਫਿਰ ਹੱਲਾਸ਼ੇਰੀ ਦਿੱਤੀ। ਬਹਾਦਰ ਸਾਹਿਬ ਕੌਰ ਨੇ ਕਿਹਾ, ਜੋ ਮੈਦਾਨ ਫਤਿਹ ਕਰਨ ਤੋਂ ਪਹਿਲਾਂ ਪਾਣੀ ਦਾ ਘੁੱਟ ਵੀ ਪੀਵੇਗਾ ਉਹ ਮੇਰਾ ਲਹੂ ਪੀਵੇਗਾ, ਜੋ ਸ਼ਸਤਰ ਸੁੱਟੇਗਾ ਉਹ ਮੇਰੀ ਪੱਤ ਲਾ ਕੇ ਸੁੱਟੇਗਾ। ਇਸ ਦਿਲ ਕੰਬਾਊ ਗੱਲ ਨੂੰ ਸੁਣ ਕੇ ਸਿੰਘ ਅੰਤਲੇ ਸਾਹ ਤੱਕ ਲੜਨ ਲਈ ਮਜਬੂਰ ਹੋ ਗਏ। ਥਕਾਵਟ ਨਾਲ ਚੂਰ ਚੂਰ ਹੋਏ ਸੁੱਤੇ ਪਏ ਦੁਸ਼ਮਣ ਉੱਤੇ ਸਿੰਘਾਂ ਨੇ ਆਖਰੀ ਹੱਲਾ ਬੋਲ ਦਿੱਤਾ। ਇਸ ਤਰ੍ਹਾਂ ਬਹਾਦਰ ਸਾਹਿਬ ਕੌਰ ਨੇ ਪੰਜਾਬ ਦੀ ਪੱਤ ਬਚਾ ਲਈ। ਖਾਲਸੇ ਦੀ ਇਸ ਜਿੱਤ ਦਾ ਪ੍ਰੋਫੈਸਰ ਮੋਹਨ ਸਿੰਘ ਨੇ ਜੋ ਵਰਣਨ ਕੀਤਾ ਹੈ ਉਸ ਨੂੰ ਚਰਨ ਸਿੰਘ ਆਲਮਗੀਰੀ ਦਾ ਢਾਡੀ ਜੱਥਾ, ਜੀਤ ਸਿੰਘ ਆਲਮਗੀਰ, ਵਲੈਤ ਸਿੰਘ ਮੀਓਵਾਲ ਅਤੇ ਗੁਰਪਾਲ ਸਿੰਘ ਸਰੰਗੀ ਮਾਸਰ ਹੇ ਇਉਂ ਬਿਆਨ ਕਰਦੇ ਹਨ।